ਸਤਨਾਮ ਸ੍ਰੀ ਵਾਹਿਗੁਰੂ ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਦਇਆ ਕਰਨਾ ਦੁਖ ਹਰਣਾ ਉਚਰਣਾ ਨਾਮ ਕੀਰਤਨ ਹੈ ਦਿਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾਮ ਆਇਆ ਪਾਹੇ ਬਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ ਪਾਹੇ ਬਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਸ ਮਹਾਨ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰਸਿੱਖ ਸਾਧ ਸੰਗਤ ਵੱਡ ਭਾਗੇ ਹੋ ਆਪ ਜੋ ਨਿਤਨੇਮ ਅਨੁਸਾਰ ਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਚਰਣਾਂ ਦੇ ਅੰਦਰ ਜੁੜ ਮਿਲ ਬੈਠ ਕੇ ਗੁਰਬਾਣੀ ਕੀਰਤਨ ਸਰਵਣ ਕਰਦੇ ਹੋਏ ਆਪਣਾ ਜੀਵਨ ਸਫਲ ਬਣਾ ਰਹੇ ਹੋ। ਜਿਉ ਆਇਆ ਤਨ ਭਾਗ ਜਿਤਨੇ ਕਦਮ ਚੱਲ ਕੇ ਆਏ ਕੋਟਾਨ ਕੋਟ ਸਤਿਗੁਰਾਂ ਦਾ ਸ਼ੁਕਰਾਨਾ ਕਰਦੇ ਹੋਏ ਜੁੜੀਏ ਗੁਰੂ ਚਰਣਾਂ ਦੇ ਨਾਲ ਕਰੀਏ ਮਨ ਬਿਰਤੀ ਨੂੰ ਇਕਾਗਰ ਔਰ ਪਿਆਰ ਸਤਿਕਾਰ ਸਹਿਤ ਸਰਬੱਤ ਮਾਈ ਭਾਈ ਵੀਰ ਬਜ਼ੁਰਗ ਸਤਿਗੁਰੂ ਜੀ ਦੀ ਬਖਸ਼ਿਸ਼ ਗੁਰਫਤਿਹ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀ ਪਵਿੱਤਰ ਬਾਣੀ ਸ੍ਰੀ ਜਪਜੀ ਸਾਹਿਬ ਜੀ ਦੇ ਅੰਦਰ ਬਖਸ਼ਿਸ਼ ਕਰਦੇ ਹਨ। 29ਵੀਂ ਪੌੜੀ ਦੀ ਆਖਿਰਲੀ ਤੁਕ ਇਸ ਪ੍ਰਕਾਰ ਹੈ ਆਦੇਸ਼ ਤੇ ਸਹਿ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਓ ਪਰਮ ਪਿਤਾ ਪਰਮਾਤਮਾ ਜੋ ਆਦ ਤੋਂ ਹੈ ਅਨੀਲ ਹੈ ਭਾਵ ਕੇ ਮਾਇਆ ਕਾਲਖ ਤੋਂ ਰਹਿਤ ਹੈ ਅਨਾਦੀ ਹੈ ਅਨਾਹਤ ਨਾਸ ਹੋਣ ਤੋਂ ਰਹਿਤ ਹੈ ਜੁਗਾਂ ਜੁਗਾਂ ਤੋਂ ਏਕੋ ਵੇਸ ਵਿੱਚ ਹੈ ਉਸ ਪਰਮਾਤਮਾ ਨੂੰ ਨਮਸਕਾਰ ਹੈ ਨਮਸਕਾਰ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀ ਬਾਣੀ ਅੰਦਰ ਕਈ ਜਗ੍ਹਾ ਤੇ ਇਹ ਬਖਸ਼ਿਸ਼ ਕਰਦੇ ਨੇ ਕਿ ਜਦੋਂ ਜੀਵ ਦੇ ਮਨ ਅੰਦਰ ਨਿਮਰਤਾ ਆਉਂਦੀ ਹੈ ਉਦੋਂ ਉਹਦੇ ਮਨ ਅੰਦਰ ਨਮਸਕਾਰ ਕਰਨ ਦੀ ਭਾਵਨਾ ਜਗਦੀ ਹੈ। ਹੰਕਾਰ ਬਿਰਤੀ ਕਦੇ ਸਿਰ ਝੁਕਾਉਣ ਨੂੰ ਸਹਿਮਤ ਨਹੀਂ ਹੁੰਦੀ ਕਿ ਸਿਰ ਝੁਕ ਜਾਏ ਨਮਸਕਾਰ ਹੋ ਜਾਵੇ ਕਦੇ ਵੀ ਨਹੀਂ। ਇਤਰਾਜ਼ ਹੋਵੇ ਮਨ ਵਿੱਚ ਗਿਲਾ ਹੋਵੇ ਤਦ ਵੀ ਸਾਡਾ ਸਿਰ ਝੁਕਦਾ ਨਹੀਂ। ਉਹ ਵੱਖਰੀ ਗੱਲ ਹੈ ਦਿਖਾਵੇ ਮਾਤਰ ਤੇ ਸਾਨੂੰ ਕਰਨਾ ਹੀ ਪੈਂਦਾ ਹੈ ਪਰ ਜੋ ਅੰਦਰ ਆਤਮੇ ਤੋਂ ਸਾਡਾ ਸਿਰ ਝੁਕਣਾ ਉਹ ਨਿਮਰਤਾ ਵਿੱਚ ਹੀ ਝੁਕਦਾ ਹੈ। सतगुरु सच्चे पातशाह जी कहंदे ने दस वस्तुले पाछे पावे एक वस्त कारण बिखोट गवावे। एक पीना दे दस पीहर ले तो मूड़ा कहो कहां करे। इस तो अगे गुरां दा फरमान है जिस ठाकुर स्यो नाही चारा ताको कीजे सद नमस्कारा। उस मालक दे अगे नमस्कार करनी ही बनती है, सदा ही उसनु नमस्कार करिए। जिस स्यो क्या मन रूसी है जिसे हमारी चिंद, जिसनु साड़ी सब तरह करके फिक्र है, इतों तक के साडे जन्म तो पहला भी उसनु साड़ी फिक्र सी, उस दे नार किस गल दा रुस्सा है, किस गल दा उदे ते इतराज करिए, गुस्सा गिला उस दे नार कादा करिए, क्योंकि ओ ते साड़ी पिछे भी फिक्र करदा आया है, हुण भी कर रहा है, ते उसने अगे भी करनी है। आखो सतनाम से उसनु ते नमस्कार करनी, मथा टेकना, सिजदा प्रणाम करनी, यही बंदगी है। यही कारण हर धर्म दे अंदर किसे ना किसे तरीके दे नाल परमात्मा नू नमस्कार कीती जांदी है, परमात्मा नू सिजदा प्रणाम कीती जांदी है। साहिब श्री गुरु नानक देव सच्चे पातशाह जी इस 29वीं पौड़ी दी आरंभता विच बख्शिश करदे ने। ये चार पौड़ियां दा संबंध जोग मत दे लोगां नाल ज्यादा है। उन्हां नू उपदेश है कि उस उपदेश विचों आपां भी एक बख्शिश प्राप्त कर रहे हां। जिवें पहली पौड़ी दे अंदर जो 28वीं सी उहदे विच सतगुरु जी ने मुंद्रा दी गल, झोली दी, ध्यान दी, विभूती दी और जोगियां दे जो ए चिन्ह लक्षण ने उहनां दी गल दसी है कि जोगी तू संतोखी होवें, तेरे अंदर परमात्मा नाल जुड़न दी ध्यान बिरती होवे। इस प्रकार गुरुदेव ने बख्शिश उन्हां नूं इस पौड़ी च कीती सी जो आपां कल दे दीवान च विचार दे आ रहे हां। इस तो अगे जोगी मत दे अंदर सिद्धां दे अंदर एक होर कम है कि जदों ओ भोजन तैयार करदे ने, लंगर तैयार करदे ने, आखदे ने लंगर दे अंदर जो एक खास भोजन वरताया जांदा है जिसनू चूरमा आखदे ने, सतगुरु जी ने उस चूरमे दे बारे भुगत लफ्ज वरतिया है। सतगुरु जी कहंदे जोगी जे तेरे कोल ज्ञान दा चूरमा होवे, सर्वशक्तिमान अकाल पुरख जो सब दे विच वरत रिया ते सब नू दे रिया है, इसदा तेनू ज्ञान होना मानो यही एक सफल चूरमा है, भुगत ज्ञान। और उस भोजन नू, उस ज्ञान नू वरताउण वाली वरतावी, भोजन वरताउण वाला कोई हुंदा सी, भंडारण जिसनू आखदे सन, सतगुरु जी कहंदे ओ दया होवे। सच गल है जिस बंदे दे कोल ज्ञान होवेगा, जे ओदे अंदर दया है ते ओ ज्ञान वंड के साडी मनुखता दा साडा सवारेगा। जे ओदे कोल दया नहीं होवेगी ते ज्ञान दे नाल ओ अपने आप नूं वड्डा साबित करन ते ही सारा समा बिता देवेगा। खुद सतनाम हंकार फिर की ज्ञान वंडेगा। ए गल नहीं, बहुत लोगां कोल ज्ञान है पर दया नहीं। ऐसे ऐसे लोगां दियां मैं कथा सुनिया ने, ज्ञान बड़ा पर ओ कहंदे सी साडा ज्ञान साडी विचार कोई गरीब नहीं सुन सकदा, केवल अमीर ही सुन सकदा है। जिसने संसार दी एजुकेशन नहीं ली, पढ़ाई नहीं कीती, ओ साडे प्रवचन सुनने वास्ते साडे ਦਰਬਾਰ ਵਿੱਚ ਆ ਕੇ ਹਾਜ਼ਰ ਨਹੀਂ ਹੋ ਸਕਦਾ। ਗਿਆਨ ਬੜਾ ਹੈ ਪਰ ਦਇਆ ਨਹੀਂ। ਸਤਿਗੁਰੂ ਜੀ ਕਹਿੰਦੇ ਭੰਡਾਰਨ ਦਇਆ ਹੋਵੇ। ਦਇਆ ਧਰਮ ਦੀ ਬਹੁਤ ਮੂਲ ਗੱਲ ਹੈ। ਪਿੱਛੇ ਵੀ ਆਪਨੇ ਸੁਣਿਆ ਸੀ, ਧੌਲ ਧਰਮ ਦਇਆ ਕਾ ਭੂਤ, ਕਿ ਧੌਲ ਜੋ ਧਰਮ ਹੈ, ਬਲਦ ਜਿਸ ਦੇ ਆਸਰੇ ਲੋਕ ਆਖਦੇ ਸਨ ਧਰਤੀ ਖੜੀ, ਸਤਿਗੁਰੂ ਜੀ ਕਹਿੰਦੇ ਇਹ ਕਲਪਿਤ ਕਥਾ ਹੈ, ਅਸਲ ਵਿੱਚ ਧਰਮ ਹੀ ਧੌਲ ਹੈ। ਪਰ ਇਹ ਪੈਦਾ ਦਇਆ ਤੋਂ ਹੁੰਦਾ ਹੈ। ਦਇਆ ਕਰਨੀ ਇੱਕ ਬਹੁਤ ਵੱਡੀ ਬਖਸ਼ਿਸ਼ ਹੈ ਜੇ ਕੋਈ ਦਇਆ ਕਰ ਦੇਵੇ। ਕਿਸੇ ਤੇ ਦਇਆ ਕਰਨੀ, ਆਪਣੇ ਜੀਓ ਤੇ ਦਇਆ ਕਰਨੀ, ਸਤਿਗੁਰੂ ਜੀ ਕਹਿੰਦੇ 68 ਤੀਰਥਾਂ ਦੇ ਫਲ ਨਾਲੋਂ ਵੀ ਇਸ ਦਾ ਫਲ ਜ਼ਿਆਦਾ ਹੈ। ਸਾਖੀ ਪ੍ਰਮਾਣ ਦੇ ਅੰਦਰ ਇੱਕ ਕਥਾ ਬਖਸ਼ਿਸ਼ ਹੋਈ। ਬਹੁਤ ਪਹਿਲੇ ਦੀ ਕਥਾ ਹੈ ਕਿ ਗਜਨੀ ਇੱਕ ਮੁਸਲਮਾਨ ਦੇਸ਼ ਹੈ। ਆਪ ਗਜਨੀ ਦੇ ਬਾਰੇ ਵਾਕਫ ਹੋ ਗਏ। ਭਾਈ ਸਾਹਿਬ ਭਾਈ ਨੰਦ ਲਾਲ ਜੀ ਉੱਥੋਂ ਦੇ ਰਹਿਣ ਵਾਲੇ ਸਨ। ਕਹਿੰਦੇ ਗਜਨੀ ਦਾ ਜੋ ਬਾਦਸ਼ਾਹ ਸੀ ਇੱਕ ਵੇਲੇ, ਉਸਦਾ ਇੱਕ ਨੌਕਰ ਸੀ, ਗੁਲਾਮ ਸੀ, ਸੇਵਕ ਸੀ। ਆਖਦੇ ਨੇ ਉਸ ਨੌਕਰ ਦੀ ਗੱਲ ਹੈ ਜਿਹਦਾ ਨਾਂ ਸਬਕ ਦੀਨ ਆਇਆ ਹੈ। ਕਹਿੰਦੇ ਇੱਕ ਦਿਨ ਉਹ ਸ਼ਿਕਾਰ ਖੇਡਣ ਵਾਸਤੇ ਬਾਹਰ ਜੰਗਲ ਵਿੱਚ ਗਿਆ। ਕੁਝ ਸ਼ਿਕਾਰ ਦੀ ਭਾਲ ਵਿੱਚ ਲੱਗਾ ਰਿਹਾ, ਸ਼ਿਕਾਰ ਉਸਨੂੰ ਕੋਈ ਖਾਸ ਦਿਸਿਆ ਨਾ ਮਿਲਿਆ। ਅਚਾਨਕ ਇੱਕ ਮਿਰਗਣੀ ਦਾ, ਹਰਣੀ ਦਾ ਛੋਟਾ ਜਿਹਾ ਬੱਚਾ ਉਹਦੀ ਨਜ਼ਰੀ ਪੈ ਗਿਆ। ਆਖਦੇ ਨੇ ਇਸਨੇ ਉਸਨੂੰ ਨਿਸ਼ਾਨਾ ਸੇਧਣ ਵਾਸਤੇ ਤੀਰ ਚੁੱਕਿਆ ਤੇ ਹੈ, ਪਰ ਮਨ ਚ ਇੱਕ ਖਿਆਲ ਆ ਗਿਆ ਕਿ ਬੱਚਾ ਕਿੰਨਾ ਸੁੰਦਰ ਹੈ, ਜਿਸ ਬੱਚੇ ਨੂੰ ਜਿਉਂਦਿਆਂ ਪਕੜ ਲਿਆ ਜਾਵੇ, ਕੋਲ ਰੱਖਿਆ ਜਾਵੇ ਤੇ ਇਹ ਬਹੁਤ ਵੱਡਾ ਕੰਮ ਹੋਏਗਾ, ਸ਼ਿਕਾਰ ਤੇ ਹੋਰ ਮਾਰ ਲਵਾਂਗਾ। ਕਹਿੰਦੇ ਨੇ ਇਸ ਨੇ ਕੋਸ਼ਿਸ਼ ਕਰਕੇ ਉਸ ਹਿਰਨੀ ਦੇ ਬੱਚੇ ਨੂੰ ਪਕੜ ਲਿਆ, ਜਿਉਂਦੇ ਨੂੰ। ਜਿਉਂਦੇ ਨੂੰ ਜਦ ਪਕੜ ਲਿਆ ਤੇ ਕਹਿੰਦੇ ਜਦੋਂ ਪਕੜ ਕੇ ਲੈ ਤੁਰਿਆ ਤੇ ਉਸ ਬੱਚੇ ਨੇ ਦੁਖੀ ਲਹਿਜੇ ਦੇ ਨਾਲ ਇੱਕ ਚੀਕ ਮਾਰੀ, ਕਰਾਇਆ। ਕਹਿੰਦੇ ਜਦ ਉਸ ਬੱਚੇ ਦੀ ਚੀਕ ਹਰਨੀ ਨੇ, ਉਸਦੀ ਮਾਂ ਨੇ ਸੁਣੀ ਤੇ ਉਹ ਵੀ ਦੌੜੀ। ਪਰ ਦੌੜ ਕੇ ਜਦੋਂ ਉਸ ਬੱਚੇ ਵੱਲ ਆਈ ਤੇ ਉਹ ਬੱਚਾ ਉਸ ਗੁਲਾਮ ਦੇ ਸਬਕ ਦੀਨ ਦੇ ਹਵਾਲੇ ਸੀ, ਭਾਵ ਕਿ ਉਸਦੇ ਕੰਟਰੋਲ ਸੀ, ਉਸ ਨੂੰ ਪਕੜ ਕੇ ਲਿਜਾ ਰਿਹਾ ਸੀ। ਹੁਣ ਹਿਰਨੀ ਦੀ ਇਹ ਹਿੰਮਤ ਨਹੀਂ ਕਿ ਉਹ ਉਸ ਤੋਂ ਬੱਚਾ ਲੈ ਸਕੇ, ਪਰ ਪਿੱਛੇ ਪਿੱਛੇ ਤੁਰੀ ਆ ਰਹੀ ਹੈ। ਆਖਦੇ ਨੇ ਸਬਕ ਦੀਨ ਹੈਰਾਨ ਹੋਈ ਜਾ ਰਿਹਾ ਕਿ ਜਿਹੜੀ ਹਿਰਨੀ ਇੱਕ ਬੰਦੇ ਨੂੰ ਦੇਖ ਕੇ ਦੌੜਦੀ ਹੈ ਕਿ ਮੈਨੂੰ ਮਾਰ ਦੇਵੇਗਾ, ਆਪਣਾ ਸ਼ਿਕਾਰ ਬਣਾ ਲਵੇਗਾ, ਅੱਜ ਇਸ ਬੱਚੇ ਦੇ ਪਿਆਰ ਵਿੱਚ ਆਪਣੀ ਮੌਤ ਦੀ ਪਰਵਾਹ ਵੀ ਨਾ ਕਰਦੀ ਹੋਈ ਮੇਰੇ ਪਿੱਛੇ ਪਿੱਛੇ ਆ ਰਹੀ ਹੈ। ਆਖੋ ਸਤਨਾਮ। ਇਸ ਦੇ ਅੰਦਰ ਵੀ ਕਿੰਨਾ ਆਪਣੇ ਬੱਚੇ ਵਾਸਤੇ ਮੋਹ ਹੈ, ਕਿੰਨਾ ਪਿਆਰ ਹੈ, ਨਹੀਂ ਜਾਣਦੀ ਕਿ ਮੈਂ ਇਸ ਦਾ ਸ਼ਿਕਾਰ ਬਣ ਜਾਵਾਂਗੀ, ਮੈਨੂੰ ਇਹ ਮਾਰ ਦੇਵੇਗਾ। ਦੋ ਤਿੰਨ ਵਾਰ ਪਿੱਛੇ ਮੁੜ ਕੇ ਦੇਖਿਆ, ਕਹਿੰਦੇ ਉਹ ਹਿਰਨੀ ਮਗਰ ਮਗਰ ਤੁਰੀ ਆ ਰਹੀ ਹੈ, ਤੁਰੀ ਆ ਰਹੀ ਹੈ। ਕਹਿੰਦੇ ਫਿਰ ਰੁਕ ਗਿਆ, ਜਦ ਇਹ ਰੁਕਿਆ ਤੇ ਉਹ ਵੀ ਰੁਕ ਗਈ। ਥੋੜੇ ਚਿਰ ਬਾਅਦ ਫਿਰ ਚੱਲਿਆ ਤੇ ਉਹ ਵੀ ਪਿੱਛੇ ਚੱਲ ਪਈ। ਕਹਿੰਦੇ ਇਸ ਦੀ ਨਿਗਾਹ ਜਦੋਂ ਉਸ ਤੇ ਟਿਕੀ ਤੇ ਇਹ ਹੈਰਾਨੀ ਦੀ ਹੱਦ ਨਾ ਰਹੀ ਕਿ ਉਸ ਹਿਰਨੀ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਬਹਿ ਰਹੇ ਸਨ। ਆਖੋ ਸਤਨਾਮ। ਰੋ ਰਹੀ ਸੀ ਉਹ। ਕਹਿੰਦੇ ਇਸ ਗੁਲਾਮ ਦੇ, ਇਸ ਸਬਕ ਦੀਨ ਮੁਸਲਮਾਨ ਵੀਰ ਦੇ ਮਨ ਚ ਖਿਆਲ ਆਇਆ ਕਿ ਇੱਕ ਤੇ ਆਪਣੇ ਬੱਚੇ ਦੇ ਵਾਸਤੇ ਆਪਣੀ ਮੌਤ ਦੀ ਪਰਵਾਹ ਨਾ ਕਰਦੀ ਹੋਈ ਮੇਰੇ ਪਿੱਛੇ ਆ ਰਹੀ ਹੈ, ਤੇ ਫਿਰ ਭਾਵੇਂ ਇਹ ਇੱਕ ਪਸ਼ੂ ਜੀਵ ਹੈ ਪਰ ਅੰਦਰ ਇੰਨਾ ਪਿਆਰ ਹੈ ਕਿ ਆਪਣੇ ਬੱਚੇ ਦੇ ਮੋਹ ਵਿੱਚ ਇਹ ਰੋ ਵੀ ਰਹੀ ਹੈ। ਕਰ ਕੁਝ ਨਹੀਂ ਸਕਦੀ ਪਰ ਰੋ ਰਹੀ ਹੈ। ਕਹਿੰਦੇ ਇਹਦੇ ਮਨ ਚ ਦਇਆ ਆ ਗਈ। ਕਹਿੰਦੇ ਜਦ ਇਸਦੇ ਮਨ ਚ ਦਇਆ ਆਈ ਤੇ ਇਸਨੇ ਉਸ ਹਿਰਨੀ ਦਾ ਮਿਰਗਣੀ ਦਾ ਉਹ ਬੱਚਾ ਛੱਡ ਦਿੱਤਾ। ਜਦੇ ਹੀ ਬੱਚਾ ਛੱਡਿਆ ਤੇ ਉਹ ਦੌੜ ਕੇ ਆਪਣੀ ਮਾਂ ਦੇ ਕੋਲ ਪੁੱਜਿਆ। ਕਹਿੰਦੇ ਜਦ ਉਸਦੇ ਕੋਲ ਪੁੱਜਿਆ ਤੇ ਇਹ ਖੜੋਤਾ ਸਭ ਕੁਝ ਦੇਖ ਰਿਹਾ ਹੈ, ਉਸ ਹਿਰਨੀ ਨੇ ਆਪਣੇ ਬੱਚੇ ਨੂੰ ਪੈਰ ਤੋਂ ਲੈ ਕੇ ਸਿਰ ਤੱਕ ਉਸਦਾ ਇੱਕ ਇੱਕ ਅੰਗ ਆਪਣੇ ਮੂੰਹ ਨਾਲ ਦੇਖਿਆ, ਚੈੱਕ ਕੀਤਾ ਕਿ ਕਿਸੇ ਥਾਂ ਤੇ ਕੋਈ ਚੋਟ ਤੇ ਨਹੀਂ ਆਈ। ਹੈਰਾਨ ਹੋ ਰਿਹਾ, ਇਹ ਪਸ਼ੂ ਹੈ ਪਰ ਇਹਦੇ ਮਨ ਅੰਦਰ ਕਿੰਨਾ ਪਿਆਰ ਹੈ, ਆਪਣੇ ਬੱਚੇ ਨੂੰ ਕਿਸ ਪ੍ਰਕਾਰ ਸੰਭਾਲ ਰਹੀ ਤੇ ਦੇਖ ਰਹੀ ਹੈ ਕਿ ਇਸ ਨੂੰ ਕਿਤੇ ਕੋਈ ਚੋਟ ਕੋਈ ਜ਼ਖਮ ਤੇ ਨਹੀਂ ਪਹੁੰਚਿਆ। ਸਾਰਾ ਕੁਝ ਦੇਖਣ ਤੋਂ ਬਾਅਦ ਕਹਿੰਦੇ ਇਹ ਹਿਰਨੀ ਨੇ ਸਿਰ ਉੱਪਰ ਨੂੰ ਚੁੱਕਿਆ, ਕੁਝ ਚਿਰ ਵਾਸਤੇ ਉੱਪਰ ਨੂੰ ਮੂੰਹ ਕਰਕੇ ਖੜੋਤੀ ਰਹੀ, ਫਿਰ ਆਪਣੇ ਬੱਚੇ ਨੂੰ ਨਾਲ ਲੈ ਕੇ ਵਾਪਸ ਮੁੜ ਗਈ, ਜੰਗਲ ਵੱਲ ਤੁਰ ਗਈ। ਉੱਪਰ ਮੂੰਹ ਕਰਕੇ ਮਾਨੋ ਇਸਨੇ ਉਸ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਤੇ ਇਹੀ ਕਿਹਾ, ਐ ਪਰਮਾਤਮਾ ਜਿਸ ਨੇ ਮੇਰੇ ਬੱਚੇ ਤੇ ਦਇਆ ਕੀਤੀ ਹੈ ਉਸ ਤੇ ਤੂੰ ਦਇਆ ਕਰਨੀ, ਆਖੋ ਸਤਨਾਮ। ਤਾਂ ਹੀ ਸਿਆਣੇ ਆਖਦੇ ਨੇ ਜਦੋਂ ਅਸੀਂ ਕਿਸੇ ਤੇ ਦਇਆ ਕਰਦੇ ਹਾਂ ਰੱਬ ਸਾਡੇ ਤੇ ਦਇਆ ਕਰਦਾ ਹੈ। ਕਬੀਰ ਜੀ ਦੇ ਸੰਸਮਰਨ ਪੜ੍ਹਨ ਨੂੰ ਮਿਲੇ ਤੇ ਉਹਦੇ ਵਿੱਚ ਇੱਕ ਬਚਨ ਪੜ੍ਹਨ ਨੂੰ ਮਿਲਿਆ। ਕਬੀਰ ਜੀ ਕਹਿੰਦੇ ਜਦ ਕੋਈ ਬੰਦਾ ਕਿਸੇ ਨਾਲ ਧੋਖਾ ਕਰਦਾ ਹੈ ਤੇ ਇਹ ਸੋਚਦਾ ਹੈ ਕਿ ਇਹ ਮੇਰਾ ਕੁਝ ਵੀ ਨਹੀਂ ਵਿਗਾੜ ਸਕਦਾ, ਕਬੀਰ ਜੀ ਕਹਿੰਦੇ ਉਸ ਜਿਹੜਾ ਉਸ ਕਿਸੇ ਨਾਲ ਧੋਖਾ ਕਰਦਾ ਹੈ ਅਗਲਾ ਬਦਲੇ ਵਿੱਚ ਨਹੀਂ ਕੁਝ ਕਰ ਸਕਦਾ, ਪਰ ਇਹ ਸਭ ਕੁਝ ਪਰਮਾਤਮਾ ਦੇਖਦਾ ਹੈ, ਫਿਰ ਉਸਦੇ ਕੀਤੇ ਦਾ ਹਿਸਾਬ ਪਰਮਾਤਮਾ ਆਪ ਚੁੱਕਦਾ ਕਰਦਾ। ਆਖੋ ਸਤਨਾਮ। ਹਿਰਣੀ ਨੇ ਮਾਨੋ ਇਹ ਪ੍ਰੇਰ ਕੀਤੀ, ਅਰਦਾਸ ਕੀਤੀ ਕਿ ਪਰਮਾਤਮਾ ਮੇਰੇ ਬੱਚੇ ਤੇ ਦਇਆ ਕਰਨ ਵਾਲੇ ਤੇ ਤੂੰ ਦਇਆ ਕਰ। ਕਹਿੰਦੇ ਇਹ ਗੁਲਾਮ ਸਬਕਤ ਦੀਨ ਜਦ ਆਪਣੇ ਘਰ ਚਲਾ ਗਿਆ ਤੇ ਅੱਜ ਮਨ ਹੀ ਮਨ ਬੜਾ ਪ੍ਰਸੰਨ ਹੈ ਕਿ ਮੈਂ ਚੰਗਾ ਕੰਮ ਕਰਕੇ ਆਇਆ। ਜਦੋਂ ਅਸੀਂ ਕਿਸੇ ਤੇ ਦਇਆ ਕਰੀਏ, ਕਿਸੇ ਦਾ ਸਵਾਰੀਏ, ਅਸੀਂ ਬੜੇ ਪ੍ਰਸੰਨ ਹੁੰਦੇ ਹਾਂ। ਜਦੋਂ ਕਿਸੇ ਦਾ ਵਿਗਾੜੀਏ, ਕਿਸੇ ਦਾ ਨੁਕਸਾਨ ਕੀਤਾ ਹੋਵੇ, ਇੱਕ ਵਾਰਾ ਤੇ ਸੋਚਦੇ ਕਿ ਅਸੀਂ ਕਾਮਯਾਬ ਹੋ ਗਏ, ਪਰ ਅੰਦਰ ਆਤਮੇ ਸਾਨੂੰ ਫਿਟਕਾਰਾਂ ਪੈ ਰਹੀਆਂ ਹੁੰਦੀਆਂ ਨੇ ਕਿ ਇਹ ਕੰਮ ਚੰਗਾ ਨਹੀਂ ਕੀਤਾ। ਆਖੋ ਸਤਨਾਮ। ਖੁਸ਼ ਹੈ ਤੇ ਆਖਦੇ ਨੇ ਉਸ ਰਾਤ ਜਦ ਇਹ ਸੁੱਤਾ ਤੇ ਸੁੱਤੇ ਨੂੰ ਇੱਕ ਸੁਪਨਾ ਆਇਆ ਕਿ ਇੱਕ ਬਿਰਧ ਮਹਾਂਪੁਰਸ਼ ਬਿਰਧ ਸਰੂਪ ਵਿੱਚ ਹੈ ਤੇ ਉਹ ਇਸਦੇ ਕੋਲ ਆ ਕੇ ਕਹਿਣ ਲੱਗਾ, ਸਬਕਤ ਦੀਨ ਅੱਜ ਤੂੰ ਇੱਕ ਹਿਰਨੀ ਦੇ ਬੱਚੇ ਤੇ ਦਇਆ ਕੀਤੀ ਹੈ ਤੇ ਉਸਨੇ ਤੇਰੇ ਪ੍ਰਤੀ ਇਹ ਅਰਦਾਸ ਕੀਤੀ ਕਿ ਮੇਰੇ ਬੱਚੇ ਤੇ ਦਇਆ ਕਰਨ ਵਾਲੇ ਤੇ ਭਗਵਾਨ ਤੂੰ ਦਇਆ ਕਰੀ, ਤੇ ਉਹ ਭਗਵਾਨ ਉਹ ਖੁਦਾ ਤੇਰੇ ਤੇ ਖੁਸ਼ ਹੋਇਆ ਹੈ ਪਰਮਾਤਮਾ, ਤੇ ਉਸਨੇ ਇਹ ਤੇਰੇ ਵਾਸਤੇ ਬਖਸ਼ਿਸ਼ ਕੀਤੀ ਹੈ ਕਿ ਤੈਨੂੰ ਉਹ ਇਸ ਦੇਸ਼ ਦੀ ਬਾਦਸ਼ਾਹੀ ਬਖਸ਼ੇਗਾ। ਆਖੋ ਸਤਨਾਮ। ਇਸ ਦੇਸ਼ ਦੀ ਬਾਦਸ਼ਾਹੀ ਬਖਸ਼ੇਗਾ। ਸੁਪਨਾ ਆਇਆ, ਲੰਘ ਗਿਆ। ਆਖਦੇ ਨੇ ਦਿਨ ਲੰਘੇ, ਰਾਤਾਂ ਲੰਘੀਆਂ, ਮਹੀਨੇ ਤੇ ਸਾਲ ਬੀਤੇ। ਜਿਸ ਰਾਜੇ ਦਾ, ਜਿਸ ਨਵਾਬ ਦਾ, ਗਜਨੀ ਦੇ ਬਾਦਸ਼ਾਹ ਦਾ ਇਹ ਗੁਲਾਮ ਸੀ, ਸਮੇਂ ਨਾਲ ਉਹ ਇਸ ਸੰਸਾਰ ਤੋਂ ਤੁਰ ਗਿਆ। ਆਖਦੇ ਨੇ ਫਿਰ ਸਭ ਮੁਖੀ ਜੋ ਰਾਜੇ ਦੇ ਬੰਦੇ ਸੀ ਉਹਨਾਂ ਨੇ ਵਿਚਾਰ ਉਪਰੰਤ ਇਹ ਵਿਚਾਰਿਆ कि हुन गजनी दा बादशाह ए राजे दा जो नौकर बड़ा वफादार बड़ा दयावान पुरुष है इसनु गजनी दा बादशाह स्थापित कीता जाए। आखो सतनाम। कहंदे फिर इसनु गजनी दी बादशाही मिली एक दया करन ते बादशाही मिली। कहंदे फिर इन्ना बड़ा बादशाह होया जिदा नाम नसीरुद्दीन करके भी आया है हिंदुस्तान ते ए हमला करन वास्ते जद आया ते कहंदे हिंदुस्तान दा एक एक राजा इस दे नाल लड़या जिदे विचो मुख राजा जयपाल सी पर कोई भी राजा इस नू हरा ना सकया। फिर इस दे घर एक बच्चे ने जन्म लिया वड्डा होके ओ फिर बादशाही प्राप्त कीती भाव के गजनी दा बादशाह बनया जिसनू हिंदुस्तान दा हर कोई थोड़ा जिहा भी इतिहास तो वाकफ बंदा जो है हिस्ट्री तो जो वाकफ है जानदा है कि जिसने हिंदुस्तान ते 17 हमले कीते सन जिदा नां सी महमूद गजनवी। आखो सतनाम। एक दया दा फल देखो कि एक दया दा सदका एक आम बंदे नू गुलाम नू एक नौकर नू बादशाही मिलदी है एक बड़ा वड्डा ओ जोधा बनदा है ते फिर उस दे घर एक इतना वड्डा जोधा पैदा हुंदा है। वक्री गल है कि उसने महमूद गजनी ने फिर जो कुछ कीता बादशाही दे हिसाब नाल ओ एक ठीक नहीं सी पर साखी प्रमाण दा करता दसदा है कि दया इन्नी वड्डी चीज है जे किसे पशु ते किसे जीव ते कर दित्ती जावे ते ओही इन्ना वड्डा फल दिंदी है जे कोई बंदा बंदे ते दया करे ते प्यारे ओ किन्नी को वड्डी भगती है। आखो सतनाम। सतगुरु जी बख्शिश करदे ने भुगत ज्ञान दया भंडारण घट घट वाज है नाथ। हर बंदे दे अंदर जो नाद वज रहा जो धुन वज रही है भाव जो साडे अंदरों ए आवाज निकल रही है गुरदेव कहंदे ए परमात्मा दी आवाज ए परमात्मा दी उस वाहिगुरु दी अकाल पुरख दी होंद दा प्रतीक है कि साडे अंदर ओ है ते साडी ए आवाज निकल रही है। जदों नई आवाज निकलेगी ते फिर आख्या जाएगा कि हुण ए कुछ भी नहीं है। सतगुरु जी कहंदे ए जोगी ए सिद्ध जनो मेरे ख्याल दे नाल तुहाडे कोल ज्ञान ही भुगत होवे भंडारण दया वरताउण वाली होवे ते जो जोगी छकण वेले एक नाद वजाउंदे ने। सतगुरु जी कहंदे हर हिरदे दे विच जो उस परमात्मा दी मौजूदगी जाननी ओही तुहाडा नाद होवे। आखो सतनाम। फिर जोगियां दे विच इक नाथ हुंदा है मुखिया हुंदा है ते मैं भी सुनिया है कि जदो जोगी जन प्रसादा छकदे ने ते जिहड़ा इक उन्हां दा मुखिया हुंदा है ओ चौकड़ा मार के बैठदा है बाकी सारे पैरां पार बैठ के प्रसादा छकदे ने। ए भी सुन विच आई है गल ते कहंदे एक वार किते सिंघां दा जथा चला गया जोगियां दे स्थान ते जाके भोजन छकण दी गल कीती ते उन्हां ने आख्या बैठो। जद पंगतां ला के बैठ गए प्रसाद पानी तैयार अगे रखिया ते आख्या वी तुहाडा मुखिया केड़ा है मुखी नाथ जथेदार केड़ा है क्योंकि तुसी सारे चौकड़ा मार के बैठे हो। हुण सिख ने प्रसादा चौकड़ा मार के ही सकना सी इन्हां ने आख्या कि ये ते गल ठीक नहीं हुण की जवाब दईए। फिर एक सिंह विचों बोलिया जी असी सारे दे सारे ही जथेदार हां। आखो सतनाम। असी सारे ही मुखिए हां साडे चो कोई भी पिछे नहीं। सतगुरु पातशाह जी नूं हुण ए नाथ दी गल आई ते गुरदेव कहंदे ओ परमात्मा ही सब दा मालक है ओ ही नाथ है। कौन है आप नाथ नाथी सब जाकी जिसने सारी सृष्टि सारी दुनिया नू अपने वस विच रखिया होया है। नाथी तो पावंदा है नथना नाथी तो नथ बनी नथ जो पशु दे ਨੱਕ ਚ ਪਾਈ ਜਾਂਦੀ ਹੈ ਕਿ ਪਸ਼ੂ ਇੱਧਰ ਉੱਧਰ ਭੱਜੇ ਨਾ, ਅਸੀਂ ਪਸ਼ੂ ਦੇ ਨੱਕ ਚ ਨੱਥ ਪਾ ਦਿੰਦੇ ਸੀ, ਜਿਹੜਾ ਜ਼ਿਆਦਾ ਪਸ਼ੂ ਅਮੋੜ ਹੁੰਦਾ ਸੀ। ਬਾਅਦ ਵਿੱਚ ਚੱਲਦਿਆਂ ਇੱਕ ਸ਼ਿੰਗਾਰ ਬਣਿਆ ਕਿ ਸੋਨੇ ਦੀ ਪਾ ਦਿਓ, ਕਿਉਂਕਿ ਇੱਕ ਟਾਈਮ ਤੇ ਬੰਦਾ ਔਰਤ ਨੂੰ ਆਪਣੇ ਗੁਲਾਮ ਰੱਖਦਾ ਸੀ ਤੇ ਗੁਲਾਮੀ ਦਾ ਪ੍ਰਤੀਕ ਇਹ ਨੱਥ ਹੈ। ਤੇ ਫਿਰ ਦੇਖਿਆ ਕਿ ਹੁਣ ਸਮਾਂ ਬਦਲਿਆ ਹੈ, ਔਰਤ ਨੂੰ ਵੀ ਥੋੜਾ ਗਿਆਨ ਹੋਇਆ ਹੈ ਤੇ ਇਹ ਕਿਤੇ ਮੇਰੇ ਗੁਲਾਮੀ ਤੋਂ ਬਾਹਰ ਨਾ ਨਿਕਲ ਜੇ। ਉਹਨੇ ਫਿਰ ਇਸ ਨੂੰ ਬਦਲਿਆ, ਉਹਨੇ ਆਖਿਆ ਹੁਣ ਜਦੋਂ ਤੂੰ ਵਿਆਹ ਕੇ ਮੇਰੇ ਘਰ ਆਏਗੀ ਤੇ ਮੈਂ ਤੈਨੂੰ ਇੱਕ ਸੋਨੇ ਦੀ ਨੱਥ ਦੇਵਾਂਗਾ। ਹੈ ਤੇ ਨੱਥ ਹੀ ਨਾ, ਭਾਵ ਕਿ ਅੱਜ ਤੂੰ ਮੇਰੀ ਗੁਲਾਮ ਹੋ ਗਈ, ਹੱਥਾਂ 'ਚ ਚੂੜੀਆਂ ਪਾ ਦਿੱਤੀਆਂ ਕਿ ਅੱਜ ਤੋਂ ਤੂੰ ਕੋਈ ਤਾਕਤ ਰੱਖਣ ਵਾਲੀ ਨਹੀਂ। ਜਦੋਂ ਆਪਾਂ ਕੋਈ ਬੰਦਾ ਡਰਪੋਕ ਹੋਵੇ, ਲੜਨ ਨੂੰ ਤਿਆਰ ਨਾ ਹੋਵੇ, ਜ਼ਮੀਰ ਖਤਮ ਹੋ ਜਾਏ ਤੇ ਆਪਾਂ ਕਹਿੰਦੇ ਹੱਥੀ ਚੂੜੀਆਂ ਪਾ ਲਾ, ਭਾਵ ਕਿ ਤੇਰੇ ਵਿੱਚ ਸਾਹ ਸੱਤ ਹੀ ਹੈ ਨੇ। ਇੱਕ ਸਾਰੇ ਗੁਲਾਮੀ ਦੇ ਪ੍ਰਤੀਕ ਸਨ ਜੋ ਬਾਅਦ ਵਿੱਚ ਇੱਕ ਭੂਸ਼ਣ ਬਣ ਗਏ, ਗਹਿਣੇ ਬਣ ਗਏ, ਜਿਊਲਰੀ ਬਣ ਗਈ। ਤੇ ਸਾਡੀਆਂ ਭੈਣਾਂ ਬੀਬੀਆਂ ਮਾਇਨ ਨਾ ਕਰਿਓ, ਇੱਕ ਸ਼ਿੰਗਾਰ ਸਮਝ ਕੇ ਅੱਜ ਬੜੀ ਸ਼ਾਨ ਦੇ ਨਾਲ ਪਾਉਂਦੀਆਂ ਨੇ। ਨੱਥ ਪਾਉਣੀ ਇਹ ਵੀ ਇੱਕ ਪਸ਼ੂ ਦੇ ਨੱਕ ਚ ਪਾਈ ਜਾਂਦੀ ਹੈ, ਨਕੌੜਾ ਵੀ ਪਸ਼ੂ ਦੇ ਨੱਕ ਚ ਪਾਇਆ ਜਾਂਦਾ ਹੈ। ਇਹ ਸਭ ਕੁਝ ਉਹੀ ਹੈ ਪਰ ਬਦਲ ਗਿਆ। ਹੌਲੀ ਹੌਲੀ ਜਦੋਂ ਪਸ਼ੂਆਂ ਨੂੰ ਗਿਆਨ ਹੋਏਗਾ, ਉਹ ਵੀ ਕਹਿਣਗੇ ਪਲਾਸਟਿਕ ਦੀ ਨੱਥ ਨਹੀਂ, ਸਾਨੂੰ ਸੋਨੇ ਦੀ ਚਾਹੀਦੀ ਹੈ, ਚਾਂਦੀ ਦਾ ਨਕੌੜਾ ਚਾਹੀਦਾ। ਬਲਦ ਵੀ ਆਖਿਆ ਕਰਨਗੇ, ਬੈਂਸੇ ਵੀ ਆਖਿਆ ਕਰਨਗੇ। ਸਤਿਗੁਰੂ ਪਾਤਸ਼ਾਹ ਜੀ ਉਸ ਨਾਥ ਨੱਥ ਤੋਂ ਨੱਥ ਹੀ ਬਣਿਆ, ਭਾਵ ਜਿਹਨੇ ਸਭ ਕੁਝ ਆਪਣੇ ਵੱਸ ਚ ਰੱਖਿਆ। ਆਪ ਨਾਥ ਨਾਥੀ ਸਭ ਜਾਕੀ ਜੋਗੀ ਜਨ। ਹੁਣ ਰਿੱਧੀ ਸਿੱਧੀ ਨੂੰ ਬੜੀ ਗੱਲ ਮੰਨਦੇ ਸੀ ਸਤਿਗੁਰੂ ਜੀ, ਕਹਿੰਦੇ ਮੇਰੇ ਖਿਆਲ ਮੁਤਾਬਕ ਰਿੱਧ ਸਿੱਧ ਅਵਰਾ ਸਾਧ। ਇੱਥੇ ਸਾਧ ਨਹੀਂ ਬੋਲਦੇ ਹਾਂ, ਕਿਉਂਕਿ ਆਪਾਂ ਹਰ ਗੱਲ ਤੇ ਥੋੜਾ ਜ਼ੋਰ ਲਾ ਕੇ ਬੋਲਣ ਦੀ ਕੋਸ਼ਿਸ਼ ਕਰਦੇ ਹਾਂ। ਕਾਰਾ ਜੇ ਘਰ ਬੋਲਦੇ, ਡੰਡੋਤ ਬੰਧਨ ਅਨਕਵਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ। ਇੱਥੇ ਹੈ ਦੇ ਕਰ ਹੱਥ, ਤੇ ਫਿਰ ਸਿੱਖ ਕਹਿੰਦਾ ਥੋੜਾ ਜ਼ੋਰ ਲਾ ਕੇ ਬੋਲਦਾ, ਉਹ ਕਹਿੰਦਾ ਨਾਨਕ ਦੇ ਘਰ ਹੱਥ ਨਹੀਂ। ਇਸੇ ਪ੍ਰਕਾਰ ਇੱਥੇ ਦੱਦੇ ਦੇ ਨਾਲ ਲਿਖਿਆ ਹੋਇਆ, ਜਿਹਦਾ ਮਿੰਜੇ ਸਵਾਦ। ਸਤਿਗੁਰੂ ਜੀ ਕਹਿੰਦੇ ਰਿੱਧੀਆਂ ਸਿੱਧੀਆਂ ਤੇ ਬਸ ਫਾਲਤੂ ਜੇ ਸਵਾਦ ਹੀ ਨੇ, ਆਖੋ ਸਤਨਾਮ। ਬਸ ਇੰਜ ਕਹਿ ਲਈਏ ਸਭ ਜੰਕ ਫੂਡ ਹੀ ਹੈ। ਭੁਗਤ ਗਿਆਨ ਦਇਆ ਭੰਡਾਰਨ, ਕਟ ਕਟ ਵਾਜਨੇ ਨਾਦ, ਆਪ ਨਾਥ ਨਾਥੀ ਸਭ ਜਾਕੀ, ਰਿਧ ਸਿਧ ਅਵਰਾ ਸਾਧ। ਸੰਜੋਗ ਵਿਜੋਗ, ਸੰਜੋਗ ਮਿਲਾਪ ਨੂੰ ਕਹਿੰਦੇ ਨੇ, ਵਿਜੋਗ ਵਿਛੋੜੇ ਨੂੰ ਕਹਿੰਦੇ ਨੇ। ਸੰਜੋਗ ਵਿਜੋਗ ਦੋਏ ਕਾਰ ਚਲਾਵੇ, ਉਸ ਪਰਮਾਤਮਾ ਨੇ ਜੋ ਇਹ ਨਿਯਮ ਬਣਾਇਆ ਹੋਇਆ, ਸੰਜੋਗ ਕਰਕੇ ਕੋਈ ਮਿਲ ਰਿਹਾ ਹੈ, ਵਿਜੋਗ ਕਰਕੇ ਕੋਈ ਵਿਛੜ ਰਿਹਾ। ਮਿਲਾਪ ਹੋ ਜਾਂਦਾ ਹੈ, ਘਰੇ ਬੱਚਾ ਹੋ ਜਾਂਦਾ ਹੈ, ਕਿਸੇ ਦਾ ਪੁੱਤਰ ਹੈ, ਕਿਸੇ ਦਾ ਭਰਾ ਹੈ, ਕਿਸੇ ਦਾ ਕੋਈ ਹੋਰ ਰਿਸ਼ਤੇਦਾਰ ਤੇ ਕਿਸੇ ਦਾ ਕੋਈ ਹੋਰ ਸੰਬੰਧੀ ਬਣਦਾ ਹੈ। ਸੰਜੋਗ ਦੇ ਨਾਲ ਮਿਲੇ, ਸਮੇਂ ਦੇ ਨਾਲ ਫਿਰ ਇਹ ਸਭ ਕੁਝ ਵਿਜੋਗ ਹੁੰਦਾ ਹੈ। ਕਿੱਥੋਂ ਆਇਆ, ਕਿੱਥੇ ਗਿਆ, ਕਿਸੇ ਨੂੰ ਕੁਝ ਪਤਾ ਨਹੀਂ ਰਹਿ ਜਾਂਦਾ। ਖੁਸ਼ ਸਤਨਾਮ। ਸਤਿਗੁਰੂ ਜੀ ਕਹਿੰਦੇ ਪਰਮਾਤਮਾ ਦੀ ਬਣਾਈ ਹੋਈ ਖੇਡ ਹੈ, ਕਾਰ ਹੈ। ਲੇਖੇ ਆਵ ਹੈ ਭਾਗ, ਭਾਗਾਂ ਅਨੁਸਾਰ ਕਰਮਾਂ ਅਨੁਸਾਰ ਬੰਦੇ ਦੇ ਕੀਤੇ ਲੇਖਾਂ ਅਨੁਸਾਰ ਕੋਈ ਕਿਸੇ ਜਨਮ ਵਿੱਚ ਤੇ ਕੋਈ ਕਿਸੇ ਜਨਮ ਵਿੱਚ ਆਉਂਦਾ ਹੈ। ਇੱਥੇ ਕੁਝ ਨਾ ਕੁਝ ਚੰਗਾ ਤੇ ਕੁਝ ਨਾ ਕੁਝ ਮਾੜਾ ਕਰਕੇ ਚਲਾ ਜਾਂਦਾ। ਸਤਿਗੁਰੂ ਜੀ ਕਹਿੰਦੇ ਸਾਡਾ ਤੇ ਖਿਆਲ ਇਹ ਹੈ ਕਿ ਪਰਮਾਤਮਾ ਹੀ ਸਭ ਦਾ ਮਾਲਕ ਹੈ, ਜਿਸਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਵੱਸ ਕੀਤਾ ਹੋਇਆ ਹੈ। ਹੋਰ ਇਹਦੀਆਂ ਸਿੱਧੀਆਂ ਸਭ ਤਾਕਤਾਂ ਵਾਧੂ ਸਵਾਦ ਨੇ, ਸੰਜੋਗ ਵਿਜੋਗ ਉਸ ਪਰਮਾਤਮਾ ਨੇ ਬਣਾਏ ਨੇ। ਕੋਈ ਵਿਛੜ ਰਿਹਾ ਹੈ, ਕੋਈ ਮਿਲ ਰਿਹਾ ਹੈ। ਲੇਖਾਂ ਅਨੁਸਾਰ ਜਿਹੋ ਜੇ ਕੋਈ ਕਰਮ ਕਰੇਗਾ, ਨਾਮ ਜਪੇਗਾ, ਬੰਦਗੀ ਕਰੇਗਾ, ਉਹਦੇ ਭਾਗ ਬਣਨਗੇ। ਬਾਬਾ ਜੀ ਨੇ ਕਹਿਣਾ ਭਾਗਾਂ ਦੇ ਨਾਲ। ਸੰਤ ਬਾਬਾ ਈਸ਼ਰ ਸਿੰਘ ਜੀ ਕਲੇਰਾਂ ਵਾਲੇ, ਧੰਨ ਧੰਨ ਬਾਬਾ ਸੰਤ ਬਾਬਾ ਅਨੰਦ ਸਿੰਘ ਜੀ ਤੋਂ ਬਾਅਦ 1943 ਤੋਂ ਲੈ ਕੇ 1963 ਤੱਕ ਜਿਨ੍ਹਾਂ ਨੇ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ, ਉਹ ਬਚਨ ਕਰਦੇ ਸਨ ਬਾਬਾ ਜੀ। ਉਹ ਕਹਿੰਦੇ ਸਨ ਮਿਲਣਾ ਭਾਗਾਂ ਨਾਲ ਹੈ, ਪਰ ਪ੍ਰੇਮੀਓ ਭਾਗ ਬਣਾਇਆ ਬਣਨੇ ਨੇ। ਆਖੋ ਸਤ, ਘਰੇ ਬੈਠਿਆਂ ਭਾਗ ਨਹੀਂ ਬਣਨੇ, ਕੁਝ ਕਰਨਾ ਪੈਣਾ। ਸੰਜੋਗ ਵਿਜੋਗ ਦੋਏ ਕਾਰ ਚਲਾਵ ਹੈ, ਲੇਖੇ ਆਵ ਹੈ ਭਾਗ, आदेश तिसै आदेश उस परमात्मा नु मेरी आदेश है, नमस्कार है, सिजदा प्रणाम है, तुसी भी करो उसनु। किसनु? जो आद है, अनिल है, अनाद है, अनाहत है। उन जिन्ना ने पंजाबी नहीं पढ़ी, हिंदी पढ़ी हुंदी है, ओचे अनाद नु अनादी बोलनगे, आदि अनिली अनादि अनाहत बोलनगे, जड़ा के उच्चारण गलत हो जाएगा। नहीं, आद अनिल अनाद अनाहत जुग जुग एको वेश। उस परमात्मा नु सर्व शक्तिमान दाते नु साड़ी भी नमस्कार है, सिजदा है, आदेश तिसे आदेश। इस प्रकार गुरु जी जप जी साहब दी 29वीं पौड़ी दे अंदर बख्शिश कर रहे ने। अज दी विचार इत्थे समाप्त है जी। भुला चुका दी खिमा अमर छकिए गुरु वाले बने, सत्संगत कर दे रही की मिलदा जी, लोक सुखिए परलोक से ले, नान कर प्रभु आपे मिले सारे के प्यार न।